ਕਲਕੱਤਾ ਨਿਵਾਸੀ ਪ੍ਰੇਮੀ ਬਾਰੀਆਂ ਵਸਤਾਂ ਤੋਂ ਆਏ ਪ੍ਰੇਮੀ ਬਿਆਰਾਂ ਨੂੰ ਛੱਡ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਪਹੁੰਚੇ ਹਾਂ। ਆਪਣੇ ਗੁਰੂ ਨੂੰ ਭਾਵਨਾ ਨਾਲ ਸ਼ਰਧਾ ਨਾਲ ਨਮਸਕਾਰ ਕਰੋ। ਜਿੱਥੇ ਜਗ੍ਹਾ ਮਿਲਦੀ ਆ ਬੀਬੀਆਂ ਬੀਬੀਆਂ ਵਾਲੇ ਪਾਸੇ, ਭਾਈ ਭਾਈਆਂ ਵਾਲੇ ਪਾਸੇ ਪ੍ਰੇਮ ਨਾਲ ਬੈਠ ਜਾਓ। ਅਗਲਾ ਸਾਡਾ ਸਟੈਪ ਕੀ ਹੈ, ਕਾਹਦੇ ਵਾਸਤੇ ਆਏ ਆ ਗੁਰੂ ਦੀ ਹਜ਼ੂਰੀ ਅੰਦਰ। ਗੁਰੂ ਦਾ ਹੁਕਮ ਹੈ ਗੁਰਬਾਣੀ, ਉਸ ਨੂੰ ਆਪਾਂ ਸੁਣਨ ਵਾਸਤੇ ਆਏ ਆ। ਹੁਕਮ ਦੁਆਰਾ ਕੋਈ ਗੁਰੂ ਵਸਤੂ ਦਿੰਦਾ ਸਿੱਖ ਨੂੰ, ਜੇ ਤਾਂ ਸੁਣ ਲਵੇਗਾ ਤਾਂ ਫਿਰ ਉਹ ਵਸਤੂ ਵੀ ਪ੍ਰਾਪਤ ਹੋ ਜਾਵੇਗੀ। ਜਾਂ ਸੁਣਿਆ ਹੀ ਕੋਈ ਹੈ ਨਹੀਂ, ਧਿਆਨ ਹੀ ਨਹੀਂ ਦਿੱਤਾ ਬਾਣੀ ਕੰਨੀ, ਚੱਲੇਗਾ ਕਿਵੇਂ? ਉਹ ਮਨੁੱਖਾਂ ਦੇ ਮਿਲੀ ਹੈ, ਬਹੁਤ ਦੁਰਲੱਭ ਵਸਤੂ ਹੈ ਇਹ। ਗੁਰਮੁਖ ਇਹ ਤਾਂ ਕਦਰਦਾਨਾਂ ਦੀ ਗੱਲ ਹੈ, ਜਿਨ੍ਹਾਂ ਨੂੰ ਮਨੁੱਖਾਂ ਦੀ ਕਦਰ ਜਾਣੀ ਪਤਾ ਲੱਗਿਆ ਵੀ ਇਹ ਤਾਂ ਬਹੁਤ ਦੁਰਲੱਭ ਵਸਤੂ ਹੈ, ਤਾਂ ਫਿਰ ਉਹਨਾਂ ਨੇ ਚੱਕਰਵਰਤੀ ਰਾਜ ਛੱਡ ਦਿੱਤੇ। ਕਿਉਂ ਛੱਡ ਦਿੱਤੇ? ਉਹਨਾਂ ਨੂੰ ਇਹ ਸਮਝ ਪੈ ਗਈ ਵੀ ਮਨੁੱਖਾਂ ਦੇ ਦੁਆਰਾ ਪਰਮੇਸ਼ਰ ਦੀ ਪ੍ਰਾਪਤੀ ਕਰਨੀ। ਆਪਾਂ ਨੂੰ ਇਹ ਸਮਝ ਨਹੀਂ ਪਈ ਅਜੇ। ਉਹ ਮਨੁੱਖਾਂ ਦੇ ਮਿਲੀ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਆ, ਪਰ ਇਹ ਤਾਂ ਆਨ ਮਤਾਂ ਦੀ ਗੱਲ ਦੱਸਦਾ। ਗੁਰੂ ਸਾਹਿਬ ਜੀ ਨੇ ਤਾਂ ਆਪਣੇ ਸਿੱਖ ਨੂੰ ਚਾਰੇ ਪਦਾਰਥ ਦਿੱਤੇ ਨੇ, ਚਾਰੇ ਵਿਆਹ ਸਿੱਖ, ਤੂੰ ਮੇਰਾ ਬਣ ਜਾ, ਜੋ ਮੇਰੀ ਪ੍ਰਾਪਤੀ ਆ ਉਹ ਤੇਰੀ ਹੋ ਜਾਵੇਗੀ। ਜਿੰਨਾ ਚਿਰ ਤੂੰ ਕਿਸੇ ਦਾ ਬਣਿਆ ਨਹੀਂ ਉਤਨਾ ਚਿਰ ਨਹੀਂ ਕੁਛ ਮਿਲੇਗਾ। ਗੁਰੂ ਦੋ ਕਿਸਮ ਦੀ ਭਗਤੀ ਹੈ ਤਾਂ ਨੌ ਕਿਸਮ ਦੀ ਹੂੰ। ਦਾਦੇ ਨੇ ਵੀ ਇੱਕ ਤਾਂ ਇੱਛਾ ਸਹਿਤ ਬੰਦਗੀ ਕਰਨੀ ਸੇਵਾ, ਇੱਕ ਇੱਛਾ ਸੇ ਰਹਿਤ ਬੰਦਗੀ ਕਰਨੀ, ਉਸ ਦਾ ਬਹੁਤ ਵੱਡਾ ਫਲ ਹੈ। ਯਾਨੀ ਵਸਤੂ ਦੋਹਾਂ ਨੂੰ ਹੀ ਮਿਲ ਜਾਵੇਗੀ, ਜਿਹੜਾ ਨਿਰੀਕਸ਼ਿਤ ਆ ਉਸ ਨੂੰ ਕੋਈ ਹੋਰ ਵਸਤੂ ਮਿਲੇਗੀ, ਜਿਹੜਾ ਇੱਛਾ ਵਾਲਾ ਮਿਲੋ ਉਸ ਨੂੰ ਵੀ ਜਾਵੇਗੀ, ਪਰ ਉਸ ਨੂੰ ਵਸਤੂ ਹੋਰ ਮਿਲੇਗੀ। ਜਿਸ ਤਰ੍ਹਾਂ ਕੋਈ ਬਹੁਤ ਵੱਡਾ ਜ਼ਿਮੀਂਦਾਰ ਹੈ, ਲੈਂਡ ਲਾਰਡ ਆ, ਬਹੁਤ ਜ਼ਮੀਨ ਆ ਉਸ ਕੋਲ, ਤਾਂ ਉਹ ਉਸ ਜ਼ਮੀਨ ਦੇ ਵਿੱਚ ਨੌਕਰ ਵੀ ਕੰਮ ਕਰਦੇ ਨੇ, ਉਸਦਾ ਪੁੱਤਰ ਵੀ ਕੰਮ ਕਰਦਾ, ਕੰਮ ਦੋ ਹੀ ਕਰਦੇ ਨੇ। ਪਰ ਜਿਹੜਾ ਨੌਕਰ ਆ ਉਸ ਨੂੰ ਤਾਂ ਨੌਕਰੀ ਮਿਲੇਗੀ, ਨੌਕਰੀ। ਜਿਹੜਾ ਪੁੱਤਰ ਆ ਉਹ ਆਪਣੇ ਪਿਤਾ ਦੀ ਪ੍ਰਾਪਤੀ ਦਾ ਮਾਲਕ ਬਣੇਗਾ ਜਿਤਨੀ ਹੈਗੀ। ਇਸੇ ਤਰ੍ਹਾਂ ਹੀ ਦੋ ਕਿਸਮ ਦੇ ਸਿੱਖ ਨੇ, ਇੱਕ ਤਾਂ ਇੱਛਾ ਸਹਿਤ ਸੇਵਾ ਤੇ ਬੰਦਗੀ ਕਰਦੇ ਹਨ, ਇੱਕ ਇੱਛਾ ਸੇ ਰਹਿਤ ਕਰਦੇ ਨੇ ਗੁਰਮੁਖ। ਜਿਹੜੀ ਇੱਛਾ ਵਾਲੇ ਨੇ ਪਰਮੇਸ਼ਰ ਨੇ ਉਹਨਾਂ ਨੂੰ ਦੇ ਦੇਣਾ, ਜੋ ਮਰਜ਼ੀ ਮੰਗ ਲਓ ਸੇਵਾ ਕਰਕੇ ਮਿਲ ਜਾਵੇਗਾ। ਪਰ ਜਿਹੜਾ ਇੱਛਾ ਸੇ ਰਹਿਤ ਬੰਦਗੀ ਕਰਦਾ ਉਸ ਨੂੰ ਕੀ ਮਿਲੇਗਾ? ਉਹਨੂੰ ਰੂਹਾਨੀਅਤ ਮਿਲੇਗੀ। ਜੋ ਪਰਮੇਸ਼ਰ ਦੀ ਪ੍ਰਾਪਤੀ ਹੈ ਨਾ ਰੂਹਾਨੀਅਤ, ਕਹਿੰਦੇ ਉਹ ਮਿਲੇਗੀ, ਉਹ ਉਸਦਾ ਮਾਲਕ ਬਣ ਜਾਵੇਗਾ, ਯਾਨੀ ਉਹਦੇ ਵਿੱਚ ਭੇਦ ਹੋ ਜਾਵੇਗਾ ਪਰਮੇਸ਼ਰ ਦੇ। ਆਹ ਦੋ ਹੀ ਪੱਖ ਰੱਖੇ ਨੇ ਗੁਰੂ ਸਾਹਿਬ ਜੀ ਨੇ। ਗੁਰੂ ਸਾਹਿਬ ਜੀ ਨੇ ਤਾਂ ਸਿੱਖਾਂ ਨੂੰ ਬਹੁਤ ਸਿਖਾਇਣ ਤੇ ਸਿੱਧਾ ਜਿਹਾ ਰਸਤਾ ਦਿੱਤਾ ਹੈ, ਸਿੱਖ ਤੂੰ ਗੁਰੂ ਵਾਲਾ ਬਣ ਕੇ ਚਾਰੇ ਪਦਾਰਥ ਲੈ ਸਕਦਾ ਗੁਰੂ ਕੋਲ। ਜਿਹੜੀ ਜੀ ਤੇਰੀ ਭਾਵਨਾ ਹੈ, ਜੇ ਤਾਂ ਚੌਥਾ ਵੀ ਲੈਣਾ ਉਹ ਵੀ ਮਿਲ ਜਾਏਗਾ, ਜੇ ਤਿੰਨਾਂ ਚਾਹੁੰਦਾ ਉਹ ਵੀ ਮਿਲ ਜਾਣਗੇ। ਜੇ ਆਪਣੀ ਬੁੱਧ ਤੇ ਮਨਸਰ ਆ, ਹੁਣ ਉਹ ਦੱਸਿਆ ਵੀ ਇਹ ਜਿਹੜਾ ਮਨੁੱਖ ਆ ਗਏ ਹੈ, ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲਿਆ। ਠੀਕ ਹੈ, ਪਦਾਰਥਾਂ ਬਿਨਾਂ ਪਿਆਰ ਨਹੀਂ ਚੱਲਦੇ, ਪਦਾਰਥਾਂ ਦਾ ਵੀ ਗੁਰੂ ਕੋਲ ਕੋਈ ਘਾਟਾ ਨਹੀਂ ਹੁੰਦਾ ਹੈ, ਪਰ ਜੇ ਪਣੱਤਰ ਆਵੇਗਾ ਫਿਰ ਗਲਤ ਰਸਤੇ ਤੇ ਚਲਿਆ ਜਾਵੇਗਾ। ਉਹ ਪਦਾਰਥ ਸਾਰੇ ਹੀ ਮਿਲ ਜਾਣੇ ਨੇ ਸੇਵਾ ਕਰਨ ਵਾਲਿਆਂ ਨੂੰ, ਜਿਹੜੇ ਬੰਦਗੀ ਕਰਦੇ ਨੇ ਉਹਨਾਂ ਨੂੰ ਅਗਲੇ ਦਰਜੇ ਮਿਲਣਗੇ। ਸੇਵਾ ਦੇ ਵਿੱਚ ਤਾਕਤ ਹੈ, ਜਿਸਨੀ ਵਸਤੂ ਦੀ ਕੀਮਤ ਹੈ ਨਾ ਉਤੀ ਨਹੀਂ ਉਤਾਰਨੀ ਪਵੇਗੀ, ਤਦ ਜਾ ਕੇ ਵਸਤੂ ਮਿਲੇਗੀ, ਵਰਨਾ ਮਿਲਣੀ ਨਹੀਂ ਹੈ। ਦੁਨਿਆਵੀ ਪਦਾਰਥ ਵੀ ਜਿਵੇਂ ਸੇਵਾ ਕਰਨੀ ਚਾਹੀਦੀ ਹੈ, ਉਕਣ ਕਰੇਗਾ ਤਦ ਪ੍ਰਾਪਤ ਹੋਣਗੇ, ਹੱਥ ਤੇ ਹੱਥ ਮਾਰਿਆ ਨਹੀਂ ਕੁਛ ਮਿਲੇਗਾ। ਬਹੁਤ ਸਿੱਖਾਂ ਨੇ ਪ੍ਰਾਪਤ ਪਦਾਰਥ ਕਰੇ ਗੁਰੂ ਕੋਲ, ਹੁਣ ਵੀ ਹੁੰਦੇ ਨੇ, ਅੱਗੇ ਨੂੰ ਵੀ ਹੁੰਦੇ ਰਹਿਣਗੇ, ਪ੍ਰਾਪਤ ਹੋਣਗੇ ਮਨੁੱਖਾ ਦੇ ਵਿੱਚ। ਇਸ ਮਨੁੱਖਾ ਦੇ ਦੁਆਰਾ ਇਹ ਦੋਚਕਾਂ ਦੇ ਵਿੱਚ ਵੀ ਜਾ ਸਕਦਾ। ਸੇਵਾ ਤੇ ਭਜਨ ਹੁੰਦਾ ਸਰੀਰ ਦੇ ਨਾਲ, ਜਿਹੜੇ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਇਹਨਾਂ ਦੁਆਰਾ ਹੀ ਮਾੜੇ ਕਰਮ ਹੁੰਦੇ ਨੇ, ਇਹਨਾਂ ਦੁਆਰਾ ਹੀ ਚੰਗੇ ਹੁੰਦੇ ਨੇ, ਇਹਨਾਂ ਦੁਆਰਾ ਹੀ ਸੇਵਾ ਹੁੰਦੀ ਹੈ, ਇਹਨਾਂ ਦੁਆਰਾ ਹੀ ਭਜਨ ਹੁੰਦਾ, ਇਹਨਾਂ ਦੁਆਰਾ ਹੀ ਅਗਲੀਆਂ ਵਸਤਾਂ ਪ੍ਰਾਪਤ ਹੁੰਦੀਆਂ ਨੇ। ਉਹ ਅਜਿਹੀ ਜੀ ਭਾਵਨਾ ਨਾਲ ਇਹ ਗੁਰੂ ਦੀ ਸੇਵਾ ਕਰਦਾ ਵਸ ਮਿਲ ਜਾਵੇਗੀ। ਪਰ ਸਾਧ ਸੰਗਤ ਜਿਹੜੀ ਵਸਤੂ ਗੁਰੂ ਦਿੰਦਾ ਨਾ, ਜੇ ਤਾਂ ਉਹਦੀ ਕੀਮਤ ਪੂਰੀ ਅਦਾ ਕਰ ਦਾਂਗੇ ਤਾਂ ਵਸ ਮਿਲ ਜਾਏਗੀ, ਜੇ ਨਹੀਂ ਅਦਾ ਕਰਾਂਗੇ ਫੇਰ ਨਹੀਂ ਮਿਲੇ, ਫੇਰ ਨਹੀਂ ਮਿਲੇਗੀ। ਉਹ ਦੱਸਿਆ ਵੀ ਮਨੁੱਖਾਂ ਦੇ ਵਿੱਚ ਆ ਕੇ ਇਹ ਪਰਮੇਸ਼ਰ ਨੂੰ ਵੀ ਮਿਲ ਸਕਦਾ, ਜਾਣੀ ਚਾਰੇ ਪਦਾਰਥ ਹੀ ਗੁਰੂ ਤੋਂ ਲੈ ਸਕਦਾ ਸੇਵਾ ਦੁਆਰਾ। ਇਹ ਨਹੀਂ ਗੁਰੂ ਸਾਹਿਬ ਨੇ ਉਹ ਵੀ ਦੱਸਿਆ, ਸੇਵਾ ਥੋੜੀ ਮੰਗਣ ਬਹੁਤ ਆ, ਉਹ ਨਹੀਂ ਮਿਲੇਗਾ। ਜਦ ਤੂੰ ਗੁਰਸਿੱਖਾਂ ਸੇਵਾ ਕਰੇਗਾ, ਗੁਰੂ ਤਾਂ ਇਤਨਾ ਦਿਆਲੂ ਹੈ ਨਾ, ਨਾਲੇ ਉਹ ਸਰਵਾਗ ਹੈ, ਉਹ ਤਾਂ ਤੇਰੇ ਅੰਦਰਲੀ ਵੀ ਜਾਣਦਾ ਸਭ ਕੁਛ, ਜੋ ਕੁਛ ਤੂੰ ਕਰਦਾ ਬਸ ਬਿਨਾਂ ਮੰਗੇ ਵੀ ਦੇ ਦੇਵੇਗਾ। ਜੇ ਸਿੱਖ ਮੰਗੇਗਾ ਪਿਆਰ ਨਾਲ ਫਿਰ ਤਾਂ ਕਿਉਂ ਨਹੀਂ ਦੇਵੇਗਾ ਗੁਰੂ। ਜਦ ਪੂਰੀ ਕੀਮਤ ਸੇਵਾ ਪੂਰੀ ਹੋ ਜਾਵੇਗੀ, ਗੁਰੂ ਨੇ ਆਪੇ ਹੀ ਦਿਆਲ ਹੋ ਜਾਣਾ। ਉਹ ਸੇਵਾ ਕਰਨੀ ਬਹੁਤ ਮੁਸ਼ਕਲ ਹੈ ਪ੍ਰਮੁੱਖ, ਸੇਵਾ ਤਾਂ ਅਸੀਂ ਕਰਦੇ ਹਾਂ ਪਰ ਵਡਿਆਈ ਦੇ ਮਾਰੇ ਕਰਦੇ ਹਾਂ, ਵਡਿਆਈ ਦੇ ਮਾਰੇ ਕਰਦੇ ਹਾਂ ਬਈ ਸਾਨੂੰ ਲੋਕ ਕਹਿਣੇ ਤਾਂ ਬਈ ਬਹੁਤ ਬਹੁਤ ਸੇਵਾ ਕਰਦਾ ਹੈ ਤਾਂ ਬਹੁਤ ਇਹੋ ਜਿਹੀਆਂ ਗੱਲਾਂ ਦੇ ਮਾਰੇ। ਨਹੀਂ, ਨਿਰਤ ਸੇਵਾ ਕਰੇਗਾ ਤੇਰਾ ਮਨ ਵੀ ਸਾਫ਼ ਹੋ ਜਾਏਗਾ, ਉਹ ਸੇਵਾ ਨੂੰ ਵਸ ਫਲ ਮਿਲੇਗਾ। ਮੇਵਾ ਉਹ ਫਲੇ ਹੀ ਆ ਗੁਰੂ, ਉਹ ਗੁਰੂ ਦੀ ਜਿਹੀ ਜਿਹੀ ਭਾਵਨਾ ਨਾਲ, ਗੁਰੂ ਦਾ ਸ਼ਿਕਸ਼ਾ ਰੂਪ ਹੈ, ਜਿਹੀ ਜਿਹੀ ਭਾਵਨਾ ਨਾਲ ਸਿੱਖ ਸੇਵਾ ਕਰੇਗਾ ਉਹ ਜਿਹਾ ਫਲ ਉਸ ਨੂੰ ਮਿਲ ਜਾਣਾ। ਪਰ ਦੇਵੇਗਾ ਜਦ ਜਦ ਉਤਨੀ ਸੇਵਾ ਹੋ ਜਾਵੇਗੀ ਗੁਰੂ। ਬਹੁਤ ਤਾਂ ਹੱਥ ਤੇ ਹੱਥ ਮਾਰਨ ਵਾਲੇ ਵੀ ਹੁੰਦੇ ਨੇ। ਇੱਕ ਦਫ਼ਾ ਦਾ ਜ਼ਿਕਰ ਹੋਇਆ, ਮੇਰੀ ਡਿਊਟੀ ਸੀ ਮਹਾਰਾਜ ਦੀ, ਮੁੱਠੀ ਚਾਪੀ ਕਰਨ ਜਾਂਦਾ ਸੀ ਸ਼ਾਮ ਨੂੰ, ਭੋਰੇ ਦੇ ਵਿੱਚ ਜਾਂ ਬਾਹਰ ਹੁੰਦੇ ਜਿੱਥੇ ਉੱਥੇ ਵੀ ਕਰਦੇ ਸਨ। ਤਾਂ ਚਾਰ ਬੰਦੇ ਨਿਕਲੇ ਭੋਰੇ ਚੋਂ, ਮਹਾਰਾਜ ਜੀ ਦਰਾਂ ਚ ਖੜੇ ਸੀ, ਨਹੀਂ ਤਾਂ ਅਸੀਂ ਪਿਛਲੇ ਪਾਸੇ ਇੱਕ ਟਾਕੀ ਸੀ ਉੱਧਰ ਵੀ ਜਾਂਦੇ ਹੁੰਦੇ ਸਨ। ਖੈਰ ਮਹਾਰਾਜ ਜੀ ਉਹ ਬਾਹਰ ਨਿਕਲ ਗਏ, ਕਹਿੰਦੇ ਇੱਧਰ ਦੀ ਆਜਾ ਦਰ ਖੁੱਲ੍ਹਾ ਹੀ ਹੈ, ਮੈਂ ਚਲਿਆ ਗਿਆ। ਮਹਾਰਾਜ ਕਹਿਣ ਲੱਗੇ ਜਥੇਦਾਰ ਆ ਜਿਹੜੇ ਬੰਦੇ ਆਏ ਸੀ ਇਹ ਬਾੜ ਤੋਂ ਪੂਰਾ ਲਾਉਣ ਨੂੰ ਫਿਰਦੇ ਨੇ, ਬਾੜ ਤੋਂ। ਕਹਿੰਦੇ ਬਾੜਾਂ ਤੇ ਵੀ ਕਦੇ ਪੂਰੇ ਹੋਏ ਨੇ? ਦੁਨੀਆਂ ਗੱਲਾਂ ਬਾਤਾਂ ਨਾਲ ਲੈਣਾ ਚਾਹੁੰਦੀ ਆ, ਗੁਰਮੁਖੋ ਗੱਲਾਂ ਬਾਤਾਂ ਨਾਲ ਨਹੀਂ ਮਿਲੇਗਾ। ਉਹ ਡੱਲਾ ਵੀ ਗੱਲਾਂ ਬਾਤਾਂ ਨਾਲ ਵਡਿਆਈ ਲੈਣ ਲੱਗਿਆ, ਜਿਹਨਾਂ ਮਿਲ ਗਈ ਨਹੀਂ ਮਿਲੇਗੀ। ਹਾਂ ਇਸ ਤਰ੍ਹਾਂ ਦੱਸਿਆ ਵੀ ਗੁਰੂ ਘਰ ਦੇ ਵਿੱਚ ਘਾਟਾ ਕੋਈ ਨੀ, ਜਿਹੀ ਜੀ ਭਾਵਨਾ ਨਾਲ ਸੇਵਾ, ਜੇ ਮੁਕਤ ਦੀ ਭਾਵਨਾ ਨਾਲ ਸੇਵਾ ਜੇ ਨਿਰੀਕਸ਼ਿਤ ਕਰਦਾ, ਇਹਦੇ ਮਨ ਦੇ ਵਿੱਚ ਕੋਈ ਇੱਛਾ ਹੀ ਨਹੀਂ ਗੁਰੂ ਨੇ ਵਾਸਤੇ ਇਸ ਨੂੰ ਉਹ ਵਸਤੂ ਦੇ ਦੇਣੀ, ਜੇ ਇੱਛਾ ਤਾਂ ਗੁਰੂ ਕੋਲ ਪਦਾਰਥਾਂ ਦਾ ਤਾਂ ਕੋਈ ਘਾਟਾ ਹੀ ਨਹੀਂ ਗੁਰੂ। ਉਹ ਜਿਹੜਾ ਸੇਵਾ ਕਰਦਾ ਗੁਰੂ ਕਰਦੀ ਉਧਰ ਕਸੰਗਤ ਹੈ, ਜੇ ਮਾੜੇ ਪਾਸੇ ਨੂੰ ਇਹ ਸਰੀਰ ਕਰਕੇ ਜਾਂਦਾ ਤਾਂ ਫਿਰ ਉਸ ਦਾ ਜਿਹੜਾ ਫਲ ਆ ਉਹ ਵੀ ਇਹਨੂੰ ਮਿਲੇਗਾ। ਉਹ ਵੀ ਗੁਰੂ ਸਾਹਿਬ ਨੇ ਦੱਸਿਆ ਮਾਰੀ ਮਰੋ ਕਸੰਗ ਕੀ, ਕੇਲੇ ਨਿਗਟ ਜੋ ਵੇਰ, ਉਹ ਝੂਲਾ ਉਚੀਏ ਸਾਗ ਸੰਗ ਨਾਏ, ਮਨ ਪੰਖ ਹੀ ਪਿਆ ਉਡ ਉਡਦਾ ਸਜਾਏ, ਜੋ ਦੇ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਕਾਏ। ਜਿਹੀ ਜੀ ਸੰਗਤੇ ਮੂਵ ਕਰੇਗਾ, ਜਿਹੀ ਜੀ ਸਟੇਟੀ ਦੇ ਵਿੱਚ ਵਿਚਰੇਗਾ, ਜਿਹੋ ਜਿਹਾ ਲਿਟਰੇਚਰ ਪੜੇਗਾ ਉਹੋ ਜੀ ਉਹ ਸੰਗਤ ਹੀ ਆ। ਉਹ ਸੰਗਤ ਹੀ ਆ ਗੁਰਮੁਖੋ, ਜਾਵੇ ਗੁਰੂ ਦੀ ਸੰਗਤ ਬਾਣੀ ਦੀ, ਗੁਰਮੁਖਾਂ ਦੀ ਗੁਰਸਿੱਖਾਂ ਦੀ ਸੰਗਤ ਕਰੇਗਾ ਉਸ ਦਾ ਫਲ ਇਹਨੂੰ ਸਦੀਵੀ ਸੁੱਖ ਮਿਲੇਗਾ। ਜੇ ਪਦਾਰਥ ਚਾਹੁੰਦਾ ਪਦਾਰਥ ਵੀ ਮਿਲ ਜਾਣਗੇ। ਸਿੱਖ ਨੂੰ ਤਾਂ ਸਭ ਕੁਛ ਦਿੱਤਾ ਗੁਰੂ ਨੇ, ਤੂੰ ਗ੍ਰਿਸ਼ਤੇ ਵਿਚ ਰਹਿ ਸਿੱਖਾ, ਪਦਾਰਥਾਂ ਦਾ ਤੈਨੂੰ ਕੋਈ ਘਾਟਾ ਨਹੀਂ। ਗੁਰੂ ਕੋਲ ਤਾਂ ਕੋਈ ਘਾਟਾ ਹੀ ਨਹੀਂ ਪਦਾਰਥਾਂ ਦਾ, ਗੁਰੂ ਘਾਟਾ ਤਾਂ ਆਪਣੇ ਚ ਹੀ ਆ ਬਸ। ਜੇ ਕਿਤੇ ਆਪਣਾ ਘਾਟਾ ਪੂਰਾ ਹੋ ਜਾਵੇ ਨਾ, ਪਦਾਰਥ ਤਾਂ ਐਂ ਲਿਟਦੇ ਫਿਰਦੇ ਨੇ ਉਹਰੇ ਲਿਟਦੇ, ਦੁਨੀਆਂ ਦਾ ਬਹੁਤ ਚਲਾਕੀਆਂ ਸ਼ਲਾਕੀਆਂ ਕਰਦੀਆਂ, ਨਹੀਂ ਉੱਥੇ ਚਲਾਕੀ ਸ਼ਲਾਕੀ ਨੀ ਕੋਈ ਆ ਗੁਰਮੁਖੋ, ਉਹ ਤਾਂ ਅਵਸਥਾ ਹੀ ਐਸੀ ਆ ਜਾਂਦੀ ਆ ਗੁਰਸਿੱਖ ਦੀ, ਪਦਾਰਥ ਦਾ ਵਸ ਰੁਲਦੇ ਫਿਰਦੇ ਨੇ। ਆ ਇਹ ਕੋਈ ਝੂਠੀ ਗੱਲ ਨੀ ਗੁਰਮੁਖੋ, ਸੰਤ ਮਹਾਰਾਜ ਜੀ ਦੇ ਹੁੰਦਿਆਂ ਵੀ ਪਦਾਰਥ ਰੁਲਦੇ ਰਹੇ, ਹੁਣ ਵੀ ਰੁਲਦੇ ਨੇ ਛੋਟੇ ਮਹਾਰਾਜ ਦੀ ਕਿਰਪਾ ਦੁਆਰਾ। ਕਿਉਂ ਰੁਲਦੇ ਨੇ? ਇਹਨਾਂ ਦੀ ਜਿਹੜੀ ਬਿਰਤੀ ਆ ਪਦਾਰਥਾਂ ਕਾਰਨ ਹੀ ਆ, ਉਹ ਬਰਮਾਕਾਰ ਆ। ਤੁਸੀਂ ਬਰਮਾਕਾਰ ਬਿਰਤੀ ਬਣਾ ਕੇ ਦੇਖ ਲਓ, ਪਦਾਰਥਕਾਰ ਬਿਰਤੀ ਛੱਡ ਦਿਓ, ਪਰੋਖੀ ਬਹੁਤ ਆ, ਸਾਧਨਾ ਕਰਨੀ ਪਏਗੀ। ਜਿਹਨੇ ਐਮ ਏ ਦੀ ਡਿਗਰੀ ਲੈਣੀ ਆ 16 ਸਾਲ ਅਣਥੱਕ ਮਿਹਨਤ ਹੀ ਕਰਨੀ, ਮਿਹਨਤ ਕਰਨੀ ਪਵੇਗੀ। ਸਾਰੀ ਉਮਰ ਇਹਨਾਂ ਨੇ ਰੂਹੀਆਂ ਦੇ ਵਿੱਚ ਗੁਜ਼ਾਰਤੀ ਗੁਰਮੁਖੋ, ਕਦੇ ਉੱਤੇ ਲੀੜਾ ਲੈ ਕੇ ਨਹੀਂ ਦੇਖਿਆ, ਕਦੇ ਜੁੱਤੀ ਪਾ ਕੇ ਨਹੀਂ ਦੇਖੀ। ਗੱਲ ਕਰ ਦੇਣੀ 47 ਹੈ, ਪਰ ਜਦ ਉਹਦੇ ਵਿੱਚ ਗੁਜ਼ਰਨਾ ਹੋਵੇ ਨਾ ਫੇਰ ਪਤਾ ਲੱਗਦਾ। ਜਾਓ ਜਿਹਦੀ ਬਿਰਤੀ ਬਰਮਾਕਾਰ ਆ ਨਾ, ਸਾਰੇ ਪਦਾਰਥ ਪਰਮੇਸ਼ਰ ਚੋਂ ਨਿਕਲੇ ਨੇ, ਬਸ ਪਰਮੇਸ਼ਰ ਦੇ ਹੀ ਆਸ ਨੇ, ਪਰਮੇਸ਼ਰ ਚ ਇਹਨਾਂ ਨੇ ਲਾਇਆ ਹੋ ਜਾਣਾ। ਦੱਸੋ ਜਦ ਇਸ ਤਰ੍ਹਾਂ ਦੀ ਉਸ ਦੀ ਅਵਸਥਾ ਹੋ ਗਈ ਗੁਰਸਿੱਖ ਦੀ, ਪਦਾਰਥ ਤਾਂ ਫਿਰ ਪਿੱਛੇ ਰੁਲਦੇ ਫਿਰਦੇ ਨੇ ਗੁਰੂ, ਉਹ ਚਾਹੁੰਦੇ ਵੀ ਨਾ ਉਹਨਾਂ ਨੂੰ ਫੁਰਨਾ ਹੁੰਦਾ, ਜਿੱਥੇ ਫੁਰਨਾ ਉੱਥੇ ਨੀ ਪਦਾਰਥ ਨੇ ਆਉਣਾ, ਬਸ ਇਹ ਵੀ ਸ਼ਰਤ ਹੈ ਨਾਲ। ਉਹ ਦੱਸਿਆ ਵੀ ਜਦ ਇਹ ਸੇਵਾ ਕਰਦਾ ਗੁਰੂ ਘਰ, ਜਾਣੀ ਦੋ ਸਾਈਡਾਂ ਰੱਖੀਆਂ ਨੇ ਮਹਾਰਾਜ, ਇਸੇ ਸਰੀਰ ਨਾਲ ਆਉਣਾ, ਜਾਂ ਤਾਂ ਇੱਕ ਸੰਗਤ ਕਰਦਾ ਤਾਂ ਇਹਦਾ ਸਰੀਰ ਸਾਰਾ ਹੀ ਵਿਅਰਥ ਹੈ। ਉਹ ਸੇਵਾ ਨੂੰ ਮੇਵਾ ਜ਼ਰੂਰ ਲੱਗੇਗਾ, ਕਰਕੇ ਦੇਖ ਲਓ, ਚਾਰ ਕਿਸਮ ਦੇ ਫਲ ਨੇ, ਚਾਰੇ ਕਿਸਮ ਦੇ ਮੇਵਾ ਮਿਲ ਸਕਦਾ। ਗੁਰੂ ਘਰ ਗੁਰੂ ਦੀ ਸੇਵਾ ਕਰਨ ਸੇ ਗੁਰੂ ਕੋ ਪੜੋ ਬਰੇ ਨਾਲ ਤਿੰਨ ਹਿੱਸਿਆਂ ਦੇ ਵਿੱਚ ਬੋਲਣਾ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਬੋਲੋ, ਤੀਸਰੇ ਪਾਸੇ ਸਾਰੀਆਂ ਬੀਬੀਆਂ ਬੋਲੋ। ਇਤਨਾ ਵਾਤਾਵਰਣ ਸ਼ਾਂਤਮਈ ਬਣਾ ਦੇਣਾ, ਬਾਣੀ ਦੇ ਵਿੱਚ ਤਾਕਤ ਆ ਗੁਰਮੁਖੋ, ਜਿੱਥੇ ਤਾਈ ਬਾਣੀ ਜਾਵੇਗੀ ਕੰਡਾਂ ਨੂੰ ਵੀ ਸ਼ਾਂਤੀ ਪੈਦਾ ਕਰ ਦੇਵੇਗੀ। ਪੜੋ ਪਰੇ ਨਾ, ਬਗਿਆੜ ਨੂੰ ਸੋਝੀ ਆ ਗਈ ਸੀ, ਕੰਡਾਂ ਤਾਂ ਕੀੜੀਆਂ ਬਚਾਦੇ ਨੇ, ਬਾਣੀ ਦੇ ਵਿੱਚ ਤਾਕਤ ਬਹੁਤ ਹੈ। ਪੜੋ ਫਿਰ ਮਾਣਾ ਕਾਕਰ ਦੁਆਰਾ ਫੜੀ ਜਾਵੇ, ਇਹ ਆ ਜਿਹੜਾ ਆਤਮਦਰਸ਼ੀ ਜਾਂ ਗੁਰਮੁਖ ਸਿੱਖ ਹੈ ਉਸ ਦੀ ਰਸਨਾ ਦੁਆਰਾ ਬਾਣੀ ਫੜੀ ਜਾਵੇ। ਕਹਿੰਦੇ ਸੋਨੇ ਦੇ ਸੁਹਾਗੇ ਦਾ ਕੰਮ ਕਰਦੀ ਆ ਗੁਰੂ ਕੋ ਪੜੋ ਪ੍ਰੇਮ ਨਾਲ ਆਪਣੀ ਵੀ ਕਦੇ ਅਵਸਥਾ ਆ ਜਾਏਗੀ ਲੱਗੇ ਰਹੋ ਗੁਰੂ ਵਾਲੇ ਬਣ ਕੇ ਜਿਹੜਾ ਗੁਰੂ ਵਾਲਾ ਬਣ ਗਿਆ ਕੋਈ ਟਾਈਮ ਜਨਮ ਕੋਈ ਤਾਂ ਆਵੇਗਾ ਹੀ ਜਦ ਧੰਨੇ ਨੂੰ ਪਰਮੇਸ਼ਰ ਮਿਲਿਆ ਨਾ ਧੰਨੇ ਨੂੰ ਹਾਲਾਂਕਿ ਉਹ ਜਿਹੜਾ ਪੰਡਿਤ ਜੀ ਕੋਈ ਉਹ ਬ੍ਰਹਮ ਗਿਆਨੀ ਸੀ ਕਰਮ ਕਾਂਡੀ ਸੀ ਵਿਚਾਰਾ ਉਹ ਤਾਂ ਉਸਨੇ ਪਹਿਲੇ ਦਿਨੇ ਸ਼ਰਧਾ ਦੁਆਰਾ ਪ੍ਰਗਟ ਕਰ ਲਿਆ ਤਾਂ ਉਹ ਬਾਅਦ ਕਿਤੇ ਬਾਹਰ ਅੰਦਰ ਗਿਆ ਹੋਇਆ ਸੀ ਉਹ ਆਇਆ ਉਸਨੇ ਪੁੱਛਿਆ ਧੰਨਿਆ ਬਈ ਸਾਗਰ ਪੂਜਾ ਹਾਂਜੀ ਕਹਿਣਾ ਕਰਦਾ ਹਾਂ ਕਹਿਣ ਲੱਗਾ ਇੱਕ ਦਿਨ ਚਿਰ ਲੱਗਿਆ ਸੀ ਹੁਣ ਤਾਂ ਪਹਿਲੀ ਬੇਨਤੀ ਨਾਲ ਸੱਦ ਲੈਂਦੇ ਨੇ ਸਰਲੋਚਨ ਕਹਿਣਾ ਤੂੰ ਸੱਚ ਕਹਿਣਾ ਉਹਨੇ ਕਿਹਾ ਵੀ ਸਿੱਧਾ ਸਾਦਾ ਜੱਟਾਂ ਦਾ ਮੁੰਡਾ ਇਹਨੂੰ ਕੀ ਪਤਾ ਵੀ ਰੱਬ ਕੀ ਹੁੰਦਾ ਸਿੱਧੇ ਸਾਦੇ ਦਾ ਇੱਥੇ ਸਵਾਲ ਨੀ ਗੁਰਮੁਖ ਵਿੱਚ ਤਾਂ ਪ੍ਰੇਮ ਦਾ ਸਵਾਲ ਆ ਚਿਰਾਕੀ ਵਾਲੇ ਨੂੰ ਤਾਂ ਮਿਲਦਾ ਹੀ ਨੀ ਹੈ ਗੁਰੂ ਸਾਹਿਬ ਨੇ ਫੈਸਲਾ ਕਰਤਾ ਚਤਰਾਈ ਨਾ ਚੱਦਰ ਪੁੱਜ ਪਾਈ ਹੈ ਚਲਾਕ ਆਦਮੀ ਨੂੰ ਤਾਂ ਰੱਬ ਕਹਿੰਦੇ 40 ਕੋਲ ਦੂਰ ਰਹਿੰਦਾ ਦੇਖ ਲਓ ਕਹਿੰਦੇ ਜਿਹੜੇ ਭੋਲੇ ਪਾਏ ਨੇ ਉਹਨਾਂ ਦੇ ਹਮੇਸ਼ਾ ਪਿੱਛੇ ਫਿਰਦਾ ਰੱਬ ਪਿੱਛੇ ਹੀ ਫਿਰਦਾ ਸੀ ਧੰਨੇ ਦੇ ਖੈਰ ਉਸਦੇ ਪੈਰਾਂ ਦੀ ਮਿੱਟੀ ਨਿਕਲ ਗਈ ਕਹਿੰਦਾ ਮੈਂ ਤਾਂ ਕੰਮ ਵੀ ਕਰਾਉਣਾ ਉੱਥੇ ਦੇਖ ਲਓ ਪ੍ਰੇਮ ਦੀਆਂ ਗੱਲਾਂ ਨੇ ਕਹਿੰਦੇ ਧੰਨਿਆ ਕਹਿੰਦਾ ਉਹਦੇ ਸਾਰੀ ਕਹੂ ਘੋਖੜਾ ਹੁਣ ਦਿਖੇ ਕਿੱਥੋਂ ਉਹਦਾ ਜਿਹੜਾ ਚਕਸੂ ਸਨ ਜਾਣੀ ਜਿਹੜੀ ਵਿਚਾਰ ਸੀ ਉਸ ਦੇ ਉੱਤੇ ਉਹ ਪਰਦਾ ਸੀ ਜਿੰਨਾ ਚਿਰ ਪਰਦਾ ਨੀ ਦੂਰ ਹੁੰਦਾ ਰੱਬ ਤਾਂ ਬਹੁਤ ਨੇੜੇ ਆ ਗੁਰੂ ਰੱਬ ਤਾਂ ਹੱਥਾਂ ਪੈਰਾਂ ਨਾਲੋਂ ਨੇੜੇ ਆ ਆਪਣੇ ਹੱਥ ਪੈਰ ਦੂਰ ਨੇ ਅਜੇ ਰਵਿਦਾਸ ਜੀ ਵਿਚਾਰਾ ਗਰੀਬ ਚਮਾਰ ਹੋਇਆ ਦੇਖ ਲੋ ਉਸ ਤੋਂ ਪੁੱਛਿਆ ਵੀ ਪਰਮੇਸ਼ਰ ਕਿੱਥੇ ਰਹਿੰਦਾ ਰਵਿਦਾਸ ਜੀ ਕਹਿਣਗੇ ਪਰਮੇਸ਼ਰ ਤਾਂ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਆ ਕਹਿ ਰਵਿਦਾਸ ਹੱਥ ਦਾ ਨੇੜੇ ਸਹਿਜੇ ਹੋਏ ਸੋ ਹੋਈ ਕਹਿੰਦੇ ਰੱਬ ਦੂਰ ਨੀ ਆਪਣੀ ਉਹ ਅੱਖ ਨੀ ਖੁੱਲੀ ਅਜੇ ਆਪਣੀ ਅਜੇ ਉਹ ਅੱਖ ਨੀ ਖੁੱਲੀ ਹੈ ਜਿਸ ਦੇ ਨਾਲ ਪਰਮੇਸ਼ਰ ਨੂੰ ਦੇਖਣਾ ਸੀ ਹਾਏ ਅੰਦਰ ਹੀ ਇਹਦੇ ਅੰਦਰ ਹੀ ਆ ਗੁਰਮੁਖੋ ਜਦ ਉਹ ਜਾਗ ਪਵੇਗੀ ਤਾਂ ਅੱਖ ਖੁੱਲ ਜਾਵੇਗੀ ਨਾ ਜਿਹਨੂੰ ਵਿਵੇਕ ਬੁੱਧ ਕਹਿੰਦੇ ਨੇ ਉਹ ਸੁੱਤੀ ਪਈ ਆਪਣੀ ਉਹਦੇ ਤੇ ਪਰਦਾ ਆਇਆ ਹੋਇਆ ਜਦ ਆਪਾਂ ਸੇਵਾ ਤੇ ਅਭਿਆਸ ਕਰਾਂਗੇ ਹੌਲੀ ਹੌਲੀ ਤਾਂ ਫਿਰ ਉਹ ਸੁੱਤੀ ਪਈ ਜਾਗ ਪਵੇਗੀ ਉਹਦੇ ਦੁਆਰਾ ਫਿਰ ਪਰਮੇਸ਼ਰ ਪਛਾਣਿਆ ਜਾਂਦਾ ਉਹਨਾਂ ਨੂੰ ਆਤਮ ਨਾਰਾਇਣ ਵੀ ਕਿਹਾ ਜਾਂਦਾ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਉਹ ਇਸ ਤਰ੍ਹਾਂ ਧੰਨੇ ਨੂੰ ਤਰਲੋਚਨ ਕਹਿੰਦਾ ਬਈ ਧੰਨਿਆ ਤਾਂ ਫਿਰ ਤੂੰ ਅਰਜ ਕਰੀ ਪਰਮੇਸ਼ਰ ਮੈਨੂੰ ਵੀ ਦਰਸ਼ਨ ਦੇ ਦੇਵੇ ਕਹਿੰਦਾ ਮਹਾਰਾਜ ਜੀ ਤੁਹਾਨੂੰ ਨੀ ਹੋਏ ਉਹਨੂੰ ਹੋਏ ਨੀ ਸੀ ਗੁਰੂ ਉਹਨੂੰ ਹੋਏ ਨੀ ਸੀ ਉਹ ਰਸਮ ਠੀਕ ਆ ਰਸਮ ਛੱਡਣੀ ਨੀ ਹੈ ਰਸਮ ਕਰਦਿਆਂ ਕਰਦਿਆਂ ਕਦੇ ਮਨ ਆਪਣਾ ਵੀ ਹੋਇਆ ਜਾ ਹੋ ਜਾਵੇਗਾ ਧੰਨੇ ਵਰਗ ਜਿਹੜਾ ਕਰਦਾ ਹੀ ਨੀ ਉਹਦਾ ਕੀ ਹੋਣਾ ਕਹਿਣਾ ਮੈਂ ਪੁੱਛੂਗਾ ਪਰਮੇਸ਼ਰ ਨੂੰ ਸਵੇਰੇ ਮੈਂ ਹਲਟ ਜੋੜਨਾ ਹਲਟ ਅੱਗੇ ਹਲਟੇ ਹੁੰਦੇ ਜ਼ਿਮੀਂਦਾਰਾਂ ਦੇ ਹੁਣ ਤਾਂ ਵੱਧ ਗਿਆ ਟਿਊਬਵੈਲ ਲਾ ਕੇ ਹੁਣ ਤਾਂ ਬਿਜਲੀ ਬਹੁਤ ਕੁਛ ਹੋ ਗਿਆ ਜ਼ਿਮੀਂਦਾਰਾਂ ਕੋਲ ਅਗਲੀ ਗੱਲ ਇਹ ਸਮਾਂ ਬਦਲ ਗਿਆ ਕੱਲ ਸਵੇਰ ਹੋਈ ਤਾਂ ਰੱਬ ਤਾਂ ਸੌਂਦਾ ਹੀ ਨੀ ਗੁਰਮੁਖੋ ਰੱਬ ਨੀ ਸੌਂਦਾ ਹੈ ਕਹਿੰਦੇ ਜਿਹੜਾ ਚੌਥੇ ਪਦ ਦੇ ਵਿੱਚ ਮਹਾਤਮਾ ਚਲਿਆ ਗਿਆ ਚਾਹੇ ਗੁਰਸਿੱਖ ਹੋਏ ਕਹਿੰਦੇ ਉਹ ਵੀ ਨੀ ਸੌਂਦਾ ਹੈ ਸੌਂਦੇ ਤਾਂ ਤਿੰਨ ਗੁਣ ਨੇ ਗੁਰੂ ਸਾਰੀ ਦੁਨੀਆਂ ਸੁੱਤੀ ਪਈ ਹੈ ਜਿਹੜਾ ਅੰਤੁਰੀਆ ਵਾਸਤਾ ਦੇ ਵਿੱਚ ਹੈ ਨਾ ਕੋਈ ਸਿੱਖ ਇੱਥੇ ਬੈਠਾ ਉਹ ਜਾਗਦਾ ਉਹ ਨੀ ਸੌਂਦਾ ਉਹ ਜਿਹੜਾ ਪਾਗਾ ਉਹ ਸੌਂਦਾ ਹੀ ਨੀ ਗੁਰੂ ਦਾਦੇ ਨੇ ਵੀ ਪਰਮੇਸ਼ਰ ਸੌਂਦਾ ਨੀ ਹੁਣ ਤਾਂ ਮੈਂ ਤਾਂ ਸੌਂ ਗਿਆ ਪਰਮੇਸ਼ਰ ਉਸੇ ਤਰ੍ਹਾਂ ਹੀ ਆਪਣੇ ਪਿਆਰੇ ਭਗਤ ਦੇ ਦਰਸ਼ਨ ਕਰਦਾ ਇਤਨਾ ਪਿਆਰ ਆ ਭਗਤ ਦੇ ਨਾਲ ਤੁਹਾਨੂੰ ਪਿੱਛੇ ਪਿੱਛੇ ਫਿਰਦਾ ਪਰਮੇਸ਼ਰ ਭਗਤਾਂ ਦੇ ਗੁਰੂ ਵੀ ਫਿਰਦਾ ਪਿੱਛੇ ਪਿੱਛੇ ਗੁਰੂ ਕੋਈ ਹੋਣਾ ਕੋਈ ਨਹੀਂ ਫਿਰਦਾ ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਹੈ ਜਾਂ ਸਿਮਰਨ ਕਰਦਾ ਹੈ ਤਾਂ ਗੁਰੂ ਵੀ ਪਿਆਰ ਨਾਲ ਉਹਦੇ ਪਿੱਛੇ ਫਿਰਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਦੇ ਵਿੱਚ ਲਹਿਣਾ ਜੀ ਆ ਗਏ ਤਾਂ ਮੁੱਠੀ ਚਾਪੀ ਕਰਦਿਆਂ ਦੇਖਿਆ ਮਹਾਰਾਜ ਦੇ ਟੰਗਾਂ ਦੇ ਵਿੱਚ ਝਲੀਟਾਂ ਹੋਈਆਂ ਕੰਡਿਆਂ ਦੀ ਲੈਣਾ ਜੀ ਪੁੱਛਣ ਲੱਗੇ ਮਹਾਰਾਜ ਆਪ ਤਾਂ ਕਦੇ ਕੰਡਿਆਂ ਚ ਗਏ ਨੀ ਬਾਹਰ ਝਾੜਾਂ ਦੇ ਵਿਚ ਆ ਤੁਹਾਡੇ ਝਰੀਟਾਂ ਕਿਉਂ ਆ ਗਈਆਂ? ਕਹਿਣ ਲੱਗੇ ਪੁਰਖਾ ਵੀ ਜਿਹੜਾ ਪ੍ਰੇਮ ਨਾਲ ਸਾਡੇ ਸਿਮਰਨ ਜਾਂ ਬਾਣੀ ਦਾ ਅਭਿਆਸ ਕਰਦੇ ਨੇ, ਕਹਿੰਦੇ ਪਿਆਰ ਨਾਲ ਉਹ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਫਿਰਦੇ ਹਾਂ। ਕਹਿੰਦੇ ਹੇ ਮਹਾਰਾਜ ਜੀ, ਕਹਿੰਦੇ ਇਹ ਕਿਆਲੀ ਹੈ ਭੇਡਾਂ ਝਾੜਦਾ, ਉਹ ਬਾਣੀ ਦਾ ਇੰਨਾ ਪਿਆਰ ਨਾਲ ਪਾਠ ਕਰਦਾ। ਕਹਿੰਦੇ ਅਸੀਂ ਝਾੜਾਂ ਤੇ ਉਹਦੇ ਮਗਰ ਮਗਰ ਫਿਰਦੇ ਹਾਂ। ਦੇਖ ਲਓ ਪਰਮੇਸ਼ੁਰ ਪਿਆਰ ਦਾ, ਤਾਂ ਕਹਿੰਦੇ ਸਾਡੇ ਝਰੀਟਾਂ ਆ ਗਈਆਂ। ਕਹਿਣ ਲੱਗਾ ਸਵੇਰ ਮੈਂ ਪੁੱਛੂਗਾ ਪਰਮੇਸ਼ੁਰ ਨੂੰ। ਸਵੇਰ ਹੋਈ, ਪਰਮੇਸ਼ੁਰ ਨੇ ਪੁਜਾਰੀ ਚੱਕਲੀ ਮੋਢੇ ਤੇ ਬਹੁਤ ਖੋਲ ਲਏ, ਤੰਨੇ ਨੇ ਕਹੀ ਰੱਖ ਲਈ। ਨਾਕੀ ਕਹੀ ਚੱਕਦਾ ਹੁੰਦਾ, ਜਿਹੜਾ ਮੋਢੀ ਹੁੰਦਾ ਹੱਟ ਜੋੜਦਾ ਹੁੰਦਾ, ਉਹਦੇ ਕੋਲ ਪੰਜਾਲੀ ਹੁੰਦੀ ਹੈ, ਕਾਢਾ ਜਾ ਵੀ ਹੁੰਦਾ ਇੱਕ, ਉਹ ਆਪਣਾ ਚੱਕਦਾ ਨਾ ਬਹੁਤ ਰੱਖਦਾ ਹੁੰਦਾ। ਚਲੇ ਗਏ, ਬਹੁਤ ਜੋੜ ਲਏ, ਪਰਮੇਸ਼ੁਰ ਨੇ ਪੰਜਾਲੀ ਪਾ ਗਏ, ਉਹ ਜਿਹੜਾ ਕਾਢਾ ਸੀ ਉਹ ਗਾਦੀ ਚ ਪਾ ਦਿੱਤਾ। ਹੁਣ ਪਰਮੇਸ਼ੁਰ ਹਰ ਢੁਕਣ ਲੱਗ ਗਿਆ, ਤੰਨਾ ਵੀ ਜਿਹੜਾ ਉਹ ਨੱਕੀ ਚਲਿਆ ਗਿਆ। ਦਿਨ ਚੜ ਗਿਆ ਨੱਕੇ ਛੱਡਦੇ ਨੂੰ, ਦੋ ਕਿਆਰੀ ਛੱਡ ਕੇ ਆਇਆ ਫਿਰ ਤੰਨਾ। ਜਿਵੇਂ ਆਪਾਂ ਵੀ ਪਿੰਡਾਂ ਦੇ ਵਿਚ ਲੜਕੀਆਂ ਰੋਟੀ ਲਿਆਉਂਦੀਆਂ ਨੇ ਤਾਂ ਆਪਾਂ ਦੋ ਕਿਆਰੀ ਪਾਣੀ ਛੱਡਿਆਉਂਦੇ ਹਾਂ ਤੇ ਫਿਰ ਖੁਦ ਤੇ ਆ ਕੇ ਰੋਟੀ ਖਾ ਲੈਂਦੇ ਹੁੰਦੇ ਹਾਂ। ਅੱਜ ਕੱਲ੍ਹ ਤਾਂ ਚੌਲ ਹੋ ਗਏ, ਦਸਾਂ ਬੀਘਾਂ ਨੂੰ ਛੱਡ ਦਿੰਦੇ ਨੇ, ਬੈਠੇ ਰਹਿੰਦੇ ਨੇ ਆਰਾਮ ਨਾਲ, ਸਮਾਂ ਬਦਲੀ ਖਾ ਗਿਆ। ਅੱਗੇ ਇਵੇਂ ਹੀ ਹੁੰਦਾ ਸੀ, ਘਰ ਤੰਨਾ ਆ ਗਿਆ, ਗਾਦੀ ਦੇ ਪਿੱਛੇ ਫਿਰਨ ਲੱਗ ਗਿਆ। ਕਹਿੰਦਾ ਮਹਾਰਾਜ ਜੀ, ਮੇਰੀ ਇੱਕ ਬੇਨਤੀ ਹੈ। ਕਹਿੰਦੇ ਧੰਨਿਆ ਕਰ ਵੇ, ਕੀ ਬੇਨਤੀ ਹੈ ਤੇਰੀ? ਕਹਿੰਦਾ ਮਹਾਰਾਜ ਜੀ, ਤਰਲੋਚਨ ਨੂੰ ਦਰਸ਼ਨ ਦੇ ਦਿਓ। ਕਹਿੰਦੇ ਧੰਨਿਆ, ਉਸਦੀ ਇਤਨੀ ਭਗਤੀ ਨਹੀਂ ਹੈ। ਠੀਕ ਆ, ਉਹ ਕਰਮ ਕਾਂਡੀਆ ਆਪਣਾ ਕਰਦਾ, ਹੌਲੀ ਕਰੀ ਜਾਵੇਗਾ, ਜਦ ਉਹਦੀ ਪੂਰੀ ਸ਼ਰਧਾ ਹੋ ਜਾਵੇਗੀ ਉਸ ਟਾਈਮ ਫਿਰ ਉਹਨੂੰ ਵੀ ਦਰਸ਼ਨ ਹੋ ਜਾਣਗੇ। ਕਹਿੰਦਾ ਨਹੀਂ ਜੀ, ਹੁਣ ਦੇ ਦਿਓ ਦਰਸ਼ਨ। ਕਹਿੰਦੇ ਵੀ ਉਹਦਾ ਅਧਿਕਾਰ ਨਹੀਂ ਹੈ, ਦਰਸ਼ਨ ਕਿਉਂ ਨਹੀਂ ਹੁੰਦੇ ਗੁਰਮੁਖੋ? ਇਸਦੇ ਮਨ ਦੇ ਉੱਤੇ ਮੈਲ ਆਈ ਹੋਈ ਆ। ਬਸ ਰੱਬ ਤਾਂ ਜਿਉਂ ਕਾ ਤਿਉਂ ਹੀ ਹੈ, ਰੱਬ ਤਾਂ ਹੁਣ ਵੀ ਜਿਉਂ ਕਾ ਤਿਉਂ ਹੀ ਹੈ। ਆਪਾਂ ਨੂੰ ਜੀਦਾ ਨਹੀਂ, ਆਪਣੇ ਜਿਹੜੇ ਆਤਮ ਨੈਣ ਨੇ ਨਾ ਉਹਨਾਂ ਦੇ ਉੱਤੇ ਜਾਣੀ ਮਲ ਰੂਪੀ ਬਹੁਤ ਹੀ ਆਇਆ ਹੋਇਆ, ਤਾਂ ਨਹੀਂ ਜੀਦਾ। ਉਹ ਜਾਂ ਦੂਰ ਹੋ ਜੂਗਾ, ਰੱਬ ਤਾਂ ਹਮੇਸ਼ਾ ਹੀ ਹੈ, ਰੱਬ ਤੋਂ ਬਗੈਰ ਤਾਂ ਕੋਈ ਸ਼ੈ ਹੀ ਨਹੀਂ ਗੁਰਮੁਖੋ। ਕਹਿਣਗਾ ਮਹਾਰਾਜ ਜੀ ਉਹਨੂੰ ਜ਼ਰੂਰ
ਕਰਕੇ ਕੋਈ ਦੇਖ ਲੋ ਸੇਵਾ ਨੂੰ ਲੱਗਦਾ ਮੇਵਾ
ਦੱਸਿਆ ਵੀ ਸੇਵਾ ਭਜਨ ਤੇ ਪਰਉਪਕਾਰੇ ਸਰੀਰ ਦੁਆਰਾ ਹੀ ਹੋਵੇਗਾ। ਜੇ ਨਹੀਂ ਕਰੇਗਾ ਤਾਂ ਦੂਈ ਸਾਈਡ ਵੀ ਮਹਾਰਾਜ ਜੀ ਨੇ ਦੱਸੀ ਹੈ। ਕਲਗੀਧਰ ਮਹਾਰਾਜ ਜੀ ਨੇ ਪਾਣੀ ਮੰਗਿਆ, ਪਾਣੀ ਮੰਗਣ ਤੋਂ ਬਹੁਤ ਕਿਸੇ ਅਮੀਰ ਘਰਾਣੇ ਦਾ ਪੁੱਤਰ ਬਹੁਤ ਕੀਮਤੀ ਵਸਤਰ ਪਾਏ ਹੋਏ ਨੇ, ਬਹੁਤ ਕੋਮਲ ਸਰੀਰ, ਪਾਣੀ ਦਾ ਕਟੋਰਾ ਭਰ ਕੇ ਲਿਆਂਦਾ, ਗੁਰੂ ਸਾਹਿਬ ਦੇ ਸਾਹਮਣੇ ਖੜ ਗਿਆ। ਗੁਰੂ ਸਾਹਿਬ ਨੇ ਦੇਖਿਆ ਵੀ ਕੋਮਲ ਬਹੁਤ ਹੈ, ਇਉਂ ਲੱਗਦਾ ਇਹਨੇ ਕਦੇ ਗੁਰੂ ਘਰ ਦੀ ਸੇਵਾ ਨਹੀਂ ਕਰੀ, ਸੇਵਾ ਨਹੀਂ ਕਰੀ। ਕਹਿਣ ਲੱਗੇ, ਕਾਕਾ ਤੇਰਾ ਸਰੀਰ ਬੜਾ ਸੂਖਮ ਤੇ ਸੁੰਦਰ ਹੈ, ਤੈਂ ਕਦੇ ਸੰਗਤ ਦੇ ਤੱਪੜ ਵੀ ਵਿਛਾਏ ਨੇ, ਕਦੇ ਸੰਗਤ ਦੇ ਜੁੱਤੇ ਵੀ ਝਾੜੇ ਨੇ, ਜਾਂ ਲੰਗਰ ਦੇ ਵਿੱਚ ਭਾਂਡੇ ਵੀ ਮਾਂਜੇ, ਜਾਂ ਸੰਗਤ ਨੂੰ ਪੱਖਾ ਵੀ ਕਰਿਆ। ਉਹ ਕਹਿੰਦਾ ਨਾ ਮਹਾਰਾਜ ਜੀ, ਮੇਰਾ ਪੇਰਾ ਤਾਂ ਏਡਾ ਵੱਡਾ ਅਮੀਰ ਹੈ, ਅਸੀਂ ਤਾਂ ਪਾਣੀ ਵੀ ਕਦੇ ਆਪ ਨਹੀਂ ਪਾ ਕੇ ਪੀਤਾ, ਨੌਕਰ ਖੜੇ ਹੀ ਰਹਿੰਦੇ ਨੇ ਹਰ ਵਾਰ। ਹੁਣ ਇੱਥੇ ਹਕੀਕਤ ਜ਼ਾਹਰ ਕਰਨਗੇ ਗੁਰੂ ਸਾਹਿਬ ਜੀ, ਦੁਨੀਆਂ ਤਾਂ ਅੱਜ ਕੱਲ੍ਹ ਬੜੇ ਲੋਕ ਹੁੰਦਾ ਸੀ। ਪਿਛਲੇ ਕਰਮਾਂ ਦੁਆਰਾ ਪ੍ਰਾਪਤ ਹੁੰਦੀਆਂ ਨੇ, ਹਰ ਇੱਕ ਚ ਹੁੰਦੀਆਂ ਨੇ, ਪਰ ਮਹਾਰਾਜ ਜੀ ਨੇ ਇਹਨਾਂ ਨੂੰ ਵੀ ਦੇਖ ਲੋ, ਇਤਨਿਆਂ ਹੁੰਦਿਆਂ ਹੋਇਆਂ ਵੀ ਜੋ ਪਰਮੇਸ਼ਰ ਦੀ ਬੰਦਗੀ ਨਹੀਂ ਕਰਦਾ, ਜੇ ਕਰਦਾ ਤਾਂ ਫਿਰ ਸਭ ਤੋਂ ਅੱਗੇ ਆ। ਇਤਨੇ ਗੁਣ ਹੁੰਦੇ ਉਸਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ, ਉਹ ਤਾਂ ਦੁਨੀਆਂ ਦਾ ਤਾਰਕ ਬਣ ਜਾਵੇਗਾ। ਜੇ ਨਹੀਂ ਤਾਂ ਕਹਿੰਦੇ ਉਹ ਮਰਿਆ ਹੋਇਆ, ਮਰਿਆ ਹੋਇਆ। ਅਤ ਸੁੰਦਰ ਦੇਖ ਲੋ ਵੀ ਪਿਛਲੇ ਕਰਮਾਂ ਦਾ ਫਲ ਹੁੰਦਾ, ਜਿਹੜੀ ਖਲੜੀ ਚਿੱਟੀ ਹੋ ਜਾਣੀ, ਕੁਲੀਨ ਚੰਗੀ ਕੁਲ ਚਾ ਕੇ ਜਨਮ ਲੈਣਾ, ਇਹ ਵੀ ਪਿਛਲੇ ਪੁੰਨਾਂ ਦਾ ਹੀ ਫਲ ਹੁੰਦਾ। ਚਤੁਰ ਬਹੁਤ ਗੱਲਾਂ ਬਾਤਾਂ ਨੂੰ ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ, ਜਾਂ ਜਾ ਕੇ ਬੈਠਦਾ ਨਾ ਆਪਣੀ ਮੰਡਲੀ ਦੇ ਵਿੱਚ ਜਾਂ ਪਾਰਟੀ ਦੇ ਵਿੱਚ ਜਾ ਕੇ ਬਹਿੰਦਾ, ਸਾਰੇ ਲੋਕ ਉੱਠ ਕੇ ਖੜੇ ਹੋ ਜਾਂਦੇ ਨੇ ਵੀ ਆ ਗਿਆ, ਹੁਣ ਕਿਸੇ ਬਿਲੇ ਲਾ ਦੂਗਾ। ਇਤਨਾ ਚਲਾਕ ਹੁੰਦਾ ਬੋਲਣ ਚ। ਮੁੱਖ ਗਿਆਨੀ ਯਾਨੀ ਅੱਖਰਾਂ ਦਾ ਗਿਆਨੀ ਹੈ, ਬਰਮ ਗਿਆਨੀ ਨਹੀਂ ਹੈ। ਇਹ ਵੀ ਦੇਖ ਲਓ, ਪੜ੍ਹਨਾ ਵੀ ਕਿਹੜਾ ਸਿਖਾ, ਇਹ ਅੱਖਰਾਂ ਦਾ ਗਿਆਨ ਵੀ ਹਰ ਇੱਕ ਨਹੀਂ ਕਰ ਸਕਦਾ ਹੁੰਦਾ ਗਰੂਪ, ਨਹੀਂ ਤਾਂ ਸਾਰੇ ਗਿਆਨੀ ਬਣ ਜਾਣ। ਜੀ ਤਾਂ ਮੇਰਾ ਵੀ ਕਰਦਾ ਵੀ ਗਿਆਨੀ ਬਣ ਜਾ, ਬਣਾ ਕਿੱਥੋਂ ਪੜ੍ਹਨਾ ਤਾਂ ਆਉਂਦਾ ਨੀ ਮੈਨੂੰ, ਮੈਂ ਕਿੱਥੋਂ ਬਣ ਜੂੰਗਾ। ਹਏ ਵੀ ਪੁੰਨਾ ਦਾ ਹੀ ਫੜਾ, ਫਿਰ ਆਪਣੀ ਕਾਲਣਾ ਕਰਨੀ, ਅੱਗੇ ਪੜ੍ਹਨਾ ਜਾ। ਧਨਾਟ ਅੱਗੇ ਦੱਸਿਆ, ਧਨਾਟ ਵੀ ਮਾਇਆ ਵੀ ਦੇਖ ਲਓ, ਬਗੈਰ ਕਰਮਾਂ ਤੋਂ ਨੀ ਮਿਲਦੀ ਹੈ। دسیا بھی اتنی وستو ہندی ہوئی بھی جی وہ پرمیشر کی بندگی نہیں کرتا کہ وہ مریا ہوا کہ دلوں نے تو اپنا گرو کہ شنکا کی کوئی لوڑ ہی نہیں ہے مہاراج کہنے لگے بھی یہ تو مریا ہاں کہ مہاراج جی پھر تو یہ مردہ ہی ہے پروار درشٹی نال تو نالے جہاں گرو کا حکم ہے گرمکھو اس کو کس طرح انسا کر دیں گے سکھ کہ جی مہاراج جی ٹھیک ہے تو مردہ پھر یہ تو مردہ کی کریں گے یہ مشری شاہوکاری یہ تو اتنے ہی رہے ہیں سب کو کہیں گے بھائی جی تھی جیوندیاں دے وچ انہاں گر سکھو تو پھر یوں کرا کرو سارے جڑے انگ نے انہاں نال سیوا کریا کرو لنگر دے وچ جا کے جھوٹے پانجے مانجیا کرو لنگر واسطے پانی ٹھویا کرو سنگت دے جتے جھاڑیا کرو ہور جو سیوا ہے یوں کرا کرو شریف یہ سفلا ہو جائے گا نہیں یہ بیاسے چلا جائے گا یہ پھر کوئی فائدہ نہیں گرو کو یہ مہاراج نے دسیا پڑو برے نا
سرکار سرکار Thank you.
ਦੇ ਹੁਕਮ ਦੇ ਵਿੱਚ ਚੱਲਦਾ ਹੁੰਦਾ ਗੁਰਮੁਖ। ਜੇ ਤਾਂ ਹੁਕਮ ਦੇ ਵਿੱਚ ਪੂਰਾ ਉਤਰ ਗਿਆ ਤਾਂ ਸਮਝੋ ਉਸਨੇ ਜਨਮ ਕਰ ਲਿਆ ਸਫਲ। ਗੁਰੂ ਵੀ ਪਰਖਦਾ ਹੁੰਦਾ ਸਿੱਖ ਨੂੰ, ਪਰਖਦੇ ਆਏ ਗੁਰਮੁਖ, ਮਹਾਂਪੁਰਸ਼ ਵੀ ਪਰਖਦੇ ਰਹੇ। ਉਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਬਹੁਤ ਗਰੀਬ ਵਿਚਾਰਾ, ਰੋਜ਼ ਦੀ ਰੋਜ਼ ਆਪਣਾ ਕਮਾਉਂਦਾ, ਬੱਚੇ ਪਾਲਦਾ, ਹੈ ਸਿੱਖ, ਅੰਮ੍ਰਿਤ ਛਕਿਆ ਆਇਆ ਤੇ ਬਾਣੀ ਤੇ ਪਿਆਸ ਵੀ ਕਰਦਾ ਜਿੰਨਾ ਖੁੰਦਾ, ਆਪਣੇ ਬੱਚੇ ਪਾਲਦਾ। ਹੁਣ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਸੋਚਿਆ ਵੀ ਸਿੱਖ ਨੂੰ ਪਰਖ ਕੇ ਹੀ ਦੇਖ ਲਈਏ, ਕਿਉਂ ਵਸਤੂ ਬਹੁਤ ਬੜੀ ਦੇਣੀ ਆ ਨਾ ਸਿੱਖ ਨੂੰ। ਗੁਰੂ ਨੇ ਇੱਕ ਸਿੱਖ ਨੂੰ ਬੁਲਾ ਕੇ ਕਹਿਣ ਲੱਗੇ, ਪੱਤਰਿਕਾ ਲਿਖੀ, ਕਹਿੰਦੇ ਲੈ ਵੀ ਆ ਸਾਡੀ ਪੱਤਰਿਕਾ ਲੈ ਜਾ, ਫਲਾਨੇ ਪਿੰਡ ਸਾਡਾ ਇਸ ਨਾਮ ਦਾ ਇੱਕ ਸਿੱਖ ਆ, ਇਹ ਪੱਤਰਿਕਾ ਉਸ ਨੂੰ ਫੜਾ ਦੀ ਜਾ। ਉਹ ਪੱਤਰਿਕਾ ਤੇ ਕੀ ਲਿਖਿਆ ਹੋਇਆ? ਉਹ ਪੱਤਰਿਕਾ ਤੇ ਮਹਾਰਾਜ ਨੇ ਲਿਖ ਦਿੱਤਾ, ਉਸ ਨੂੰ ਕਹਿ ਵੀ ਦਿੱਤਾ ਬਈ ਗੁਰੂ ਸਾਹਿਬ ਜੀ ਦਾ ਹੁਕਮ ਹੈ, 20 ਰੁਪਏ ਪਹਿਲਾਂ ਦੇ ਤਾਂ ਤੈਨੂੰ ਪੱਤਰਿਕਾ ਮਿਲੇਗੀ। ਸਿੱਖ ਚਲੇਗਾ, ਉਹ ਗਰੀਬ ਆ ਵਿਚਾਰਾ, ਹੁਣ ਉਹਦੇ ਘਰ ਤਾਂ ਇੱਕ ਡੰਗ ਦੇ ਦਾਣੇ ਵੀ ਨਹੀਂ ਗੁਰਮੁਖ। ਸਿੱਖ ਚਲਿਆ ਗਿਆ, ਘਰ ਪੁੱਛਦਾ ਪੁੱਛਦਾ ਉਹ ਸਿੱਖ ਵੈਸਾ ਵਿਚਾਰਾ, ਮਿੱਸੇ ਪ੍ਰਸ਼ਾਦੇ ਛਕਦਾ ਗੱਠੇ ਨਾਲ। ਮਿੱਸਿਆਂ ਪ੍ਰਸ਼ਾਦਿਆਂ ਦੇ ਬਰਾਬਰ ਤਾਂ ਗੁਰਮੁਖੋ 37 ਪ੍ਰਕਾਰ ਦੇ ਕਿਸਮ ਦੇ ਖੱਟ ਰੱਖ ਭੋਜਨ ਨਹੀਂ ਪੁੱਜ ਸਕਦੇ ਹਨ। ਜਦ ਉਹ ਸਿੱਖ ਚਲਿਆ ਗਿਆ ਪੁੱਛ ਕੇ, ਉਸਨੇ ਉਹ ਸਿੱਖ ਖੜਾ ਹੋ ਗਿਆ ਹੱਥ ਬੰਨ ਕੇ, ਕਹਿਣ ਲੱਗਾ ਆਓ ਜੀ ਕਿਸ ਤਰ੍ਹਾਂ ਆਏ ਹੋ? ਕਹਿਣਾ ਮੈਨੂੰ ਮਹਾਰਾਜ ਨੇ ਕਲਿਆ, ਪੰਜਵੇਂ ਪਾਤਸ਼ਾਹ ਨੇ ਕਿਸ ਤਰ੍ਹਾਂ ਕਲਿਆ? ਉਹ ਭਾਗ ਮੈਨੂੰ ਯਾਦ ਕੀਤਾ ਗੁਰੂ ਨੇ। ਕਹਿਣ ਲੱਗੇ ਆ ਪੱਤਰਿਕਾ ਦਿੱਤੀ ਆ, ਪਰ ਇਹਦੇ ਨਾਲ ਸ਼ਰਤ ਹੈ। ਕਹਿੰਦਾ ਕੀ ਸ਼ਰਤ ਹੈ? ਕਹਿਣ ਲੱਗਾ 20 ਰੁਪਈਏ ਮੈਨੂੰ ਦੇ, ਗੁਰੂ ਦਾ ਹੁਕਮ ਆ, ਫੇਰ ਪੱਤਰਿਕਾ ਤੈਨੂੰ ਫੜਾਊਂਗਾ। ਸਿੱਖ ਨੇ ਸੋਚਿਆ ਵੀ ਮੇਰੇ ਕੋਲ ਤਾਂ ਇੱਕ ਪੈਸਾ ਵੀ ਨਹੀਂ ਹੈ, ਪਰ ਗੁਰੂ ਦਾ ਹੁਕਮ ਹੈ, ਪੱਤਰਿਕਾ ਗੁਰੂ ਦੀ ਆ, ਉਹਨੇ ਲੈਣੀ ਹੈ, ਲਿਖਿਆ ਹੋਇਆ ਉਹਦੇ ਤੇ, ਹੋਰ ਕੁਛ ਹੈ? ਫੜਾਉਣ ਦੇ 20 ਰੁਪਈਏ ਨੇ ਗੁਰਮੁਖ, ਜੇ ਕੋਈ ਹੋਰ ਹੋਵੇ ਚਲਾ ਕੇ ਮਾਰੇ ਪੱਤਰਿਕਾ ਪਰ ਨਹੀਂ, ਸਿੱਖੀ ਕਮਾਉਣੀ ਬਹੁਤ ਔਖੀ ਆ ਗੁਰਮੁਖ, ਪੜੋ ਪ੍ਰੇਮ ਦੇ ਨਾਲ, ਕਹਿ ਦੇਣਾ ਹੀ ਸਿਖਾਲਾ ਹੈ।
ਕਮਾਉਣੇ ਔਖੀ, ਕਮਾਉਣੇ ਔਖੀ।
ਰਾਜਾ ਦਾ ਉਸੇ ਸਿੱਖ ਨੇ ਕਿਹਾ ਤਾਂ ਉਹ ਸਿੱਖ ਨੇ ਚਿੱਠੀ ਫੜ ਲਈ ਘਰ ਵਾਲੀ ਨਾਲ ਸਲਾਹ ਕਰਦਾ ਵੀ ਗੁਰੂ ਸਾਹਿਬ ਜੀ ਨੇ ਆ ਪੱਤਰਕਾ ਕੱਲਿਆ ਵੀ 20 ਰੁਪਈਏ ਦੇ ਕੇ ਪੱਤਰਕਾ ਮਿਲੇਗੀ। ਉਹ ਕਹਿਣ ਲੱਗੀ ਸਵਾਮੀ ਜੀ ਫਿਰ 20 ਰੁਪਈਏ ਦੇ ਦਿਓ ਸਿੱਖ ਨੂੰ। ਕਹਿੰਦੇ ਆਪਣੇ ਕੋਲ ਤਾਂ ਕੁਛ ਹੈ ਨਹੀਂ। ਕਹਿੰਦੇ ਸਰੀਰ ਨੇ ਆਪਣੇ ਜਾਂ ਬਰਤਨ ਨੇ ਇਹਨਾਂ ਨੂੰ ਵੇਚ ਲਓ। ਕਹਾ ਲੀੜੇ ਕੱਪੜੇ ਬਰਤਨ ਵੇਚ ਕੇ 20 ਰੁਪਈਏ ਲੈ ਕੇ ਉਹ ਸਿੱਖ ਦੇ ਹੱਥ ਤੇ ਰੱਖ ਤੇ ਚਿੱਠੀ ਲੈ ਲਈ। ਮਸਤਕ ਨੂੰ ਲਾਈ ਚਿੱਠੀ ਗੁਰੂ ਕੋਲ ਸਿਰ ਤੇ ਰੱਖੀ। ਪਿਆਰ ਸੀ ਨਾ ਗੁਰੂ ਨਾਲ ਤਾਂ ਹੀ ਰੱਖੀ ਨਾ। ਫਿਰ ਉਹਨੇ ਚਿੱਠੀ ਖੋਲ ਕੇ ਪੜ੍ਹੀ ਕੀ ਲਿਖਿਆ ਆ ਗੁਰੂ ਸਾਹਿਬ ਦਾ ਗੁਰਸਿੱਖਾ ਇਹ ਜਿਹੜਾ ਤੇਰੇ ਕੋਲ ਸਿੱਖ ਘੱਲਿਆ ਨਾ ਇਸ ਨੂੰ 500 ਰੁਪਈਆ ਦੇਖ ਲਓ ਗੁਰਮੁਖੋ ਅਸੀਂ ਛੱਡ ਕੇ
ਗੁਰਾਂ ਨੂੰ ਮਨਾ ਲਈਏ ਧਨ ਮਾਨ ਧਨ ਗੁਰਾਂ ਨੂੰ ਮਨਾ ਲਈਏ ਧਨ ਮਾਨ ਧਨ
ਕਹਿਣ ਲੱਗੀ ਸਵਾਮੀ ਜੀ ਉਹ ਤਾਂ ਤੈਨੂੰ ਮਾਰ ਦੂਗਾ ਉੱਤੇ ਡਿੱਪਿਆ ਜੇ ਤੇਰੇ। ਕਹਿੰਦਾ ਗੁਰੂ ਲੇਖੇ ਲੱਗ ਜੂ ਜ਼ਿੰਦਗੀ ਇਧਰ ਹੋਰ ਕੀ ਚਾਹੀਦਾ। ਭੱਜ ਲਿਆ ਉਧਰ ਨੂੰ ਜਿੱਧਰ ਦੰਗਲ ਹੋਣਾ ਸੀ ਗੁਰਮੁਖ ਭੱਜਿਆ ਜਾਂਦਾ ਗਾਂ ਖੂਹ ਆ ਗਿਆ ਸਿਆਹ ਲੱਗੀ ਵਿਚਾਰੇ ਨੂੰ ਪਾਣੀ ਪੀਣ ਲੱਗਿਆ ਤਾਂ ਉਹੀ ਮੱਲ ਉੱਥੇ ਇਸ਼ਨਾਨ ਕਰਦੇ ਨੇ ਜਿਹਦੇ ਨਾਲ ਭੁੱਲਣਾ ਉਹਨੇ ਖਾਰ ਦੰਗਲ ਦੇ ਵਿੱਚ ਚਲੇ ਗਏ। ਜਾ ਕੇ ਇਸਨੇ ਵੀ ਐਲਾਨ ਕਰਤਾ ਵੀ ਮੈਂ ਲੜਾਂਗਾ ਕਹਿੰਦਾ ਇਸ ਮੱਲ ਨਾਲ। ਲੋਕ ਕਹਿੰਦੇ ਤਾਂ ਮਰਨਾ ਕਹਿੰਦਾ ਨਹੀਂ ਮੈਨੂੰ ਮਰ ਨਹੀਂ ਦੇਣਾ ਮੇਰਾ ਮਾਲਕ ਹੈ ਬਹੁਤ ਮੇਰਾ ਰੱਖ ਹੈ ਮਰਦਾ ਨਹੀਂ ਮੈਂ ਜੇ ਮਰ ਜੂ ਗੁਰੂ ਲੇਖੇ ਤਾਂ ਵੀ ਮੈਂ ਚੰਗਾ ਹੀ ਹਾਂ। ਕਹਿੰਦੇ ਮਾਰ ਦੂ ਤੈਨੂੰ ਇੱਕ ਉਹਨੇ ਅਲਥਾ ਮਾਰਿਆ ਤੇਰੀ ਤਾਂ ਜਾਨ ਕੱਢ ਦੂ। ਕਹਿੰਦਾ ਕੁਛ ਹੋ ਜੇ ਮੈਂ ਤਾਂ ਲੜੂੰਗਾ ਉਹਦੇ ਨਾਲ ਘੁਲਾਂਗਾ। ਪਰ ਦੁਨੀਆਂ ਬਹੁਤ ਦੂਰ ਦੂਰ ਬੈਠੀ ਹੁੰਦੀ ਹੈ, ਤਾਂ ਫਿਰ ਉਹ ਆਪਣਾ ਉਹ ਕੁਸ਼ਾਰਾ ਪਾਇਆ ਸੀ ਵਿਚਾਰੇ ਦੇ ਮਹਿਲਾ ਜਾਈ, ਉਹਦੇ ਗਾਂ ਕੱਸੇ ਹੋਏ ਕੱਛੇ ਕੁੱਛੇ ਬਹੁਤ ਥੱਲ ਥੱਲ ਕਰਦਾ ਹੋਵੇ ਉਹ ਸਿੱਖ
ਸੁਖੀ ਬਸੇ
ਵੱਡਾ ਉਪਕਾਰ ਕੀਤਾ ਤਾਂ ਆਪਣੀ ਤਾਕਤ ਨੂੰ ਛੱਡ ਕੇ ਸਿੱਖ ਦੇ ਥੱਲੇ ਪਏ, ਜਾਂ ਤੂੰ ਹੁਣ ਸੁਖੀ ਹੀ ਵਸੇਗਾ। ਜੇ ਹੰਕਾਰ ਹੀ ਨੇ ਜਿਹੜੇ ਨਾ, ਉਹ ਹੰਕਾਰ ਦੇ ਮਾਰੇ ਕਹਿੰਦੇ ਜੰਮਦੇ ਨੇ ਮਰਦੇ ਨੇ, ਉਹ ਪੈਦਾ ਹੀ ਮਰੇ ਹੋਏ ਹੁੰਦੇ ਨੇ ਗੁਰੂ ਕੋਲ, ਇੰਨਾ ਮਾੜਾ ਦੱਸਿਆ ਹੰਕਾਰ ਨੂੰ ਦੇ ਕੇ। ਹਾਂ ਇੱਥੇ ਹੀ ਵਸ ਨੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸੰਗਤਾਂ ਦੇ ਸਮੇਤ ਲਾਹੌਰ ਚਲੇ ਗਏ। ਗੁਰੂ ਲਾਹੌਰ ਚਲੇ ਗਏ, ਸੰਗਤਾਂ ਫਿਰ ਉਹ ਪ੍ਰਸ਼ਾਦ ਪਾਣੀ ਵਰਤਦੀਆਂ ਨੇ, ਮਹਾਰਾਜ ਜੀ ਆ ਸਾਡੇ ਭੋਜਨ ਸਿੱਖਾਂ ਨੂੰ ਆਪ ਵੀ ਚਰਨ ਪਾਇਓ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ Thank you.